संभल रखी जी ਗੁਰਦੇਵ ਜੀ ਦੀ ਵਡਿਆਈ। ਹਜ਼ੂਰ ਦਾ ਇੱਕ ਮਹਾਨ ਗੁਣ ਗੁਰਬਾਣੀ ਵਿੱਚ ਆਇਆ ਹੈ, ਔਗਣ ਕੋਗਣਾ ਚਿਤਾਰੇ। ਅਤੇ ਭਾਈ ਗੁਰਦਾਸ ਜੀ ਨੇ ਵੀ ਇਹੀ ਗੱਲ ਆਖੀ, ਸਤਿਗੁਰ ਗੁਣੀ ਨਿਧਾਨ ਹੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਸਤਿਗੁਰ ਗੁਣਾਂ ਦਾ ਖਜ਼ਾਨਾ ਹੈ। ਪਰ ਉਸ ਖਜ਼ਾਨੇ ਵਿੱਚ ਇੱਕ ਮਹਾਨ ਗੁਣ ਬਹੁਤ ਵੱਡਾ ਹੈ, ਜਿਹੜਾ ਦੁਨੀਆ ਦੀ ਕਿਸੇ ਵਿਅਕਤੀ ਦੇ ਹਿੱਸੇ ਵਿੱਚ ਨਹੀਂ ਆਇਆ। ਦੋ ਚਾਰ ਮਿੰਟ ਤੁਹਾਡੀ ਇਕਾਂਤ ਚਾਹੁੰਦਾ। ਮੈਂ ਜਦੋਂ ਆਪਣੇ ਅੰਦਰ ਛਾਤੀ ਮਾਰਦਾ ਹਾਂ ਤਾਂ ਮੈਂ ਵੇਖਦਾ ਹਾਂ ਕਿ ਸਵਾਏ ਔਗਣਾਂ ਦੇ ਮੇਰੇ ਅੰਦਰ ਕੁਛ ਵੀ ਨਹੀਂ। ਕਦੀ ਤੁਸੀਂ ਵੀ ਛਾਤੀ 'ਚ ਮਾਰਿਆ ਕਰ? ਅਤੇ ਜੇ ਸਾਰੇ ਗੁਣਾਂ ਔਗਣਾਂ ਦੀ ਉਹਨੇ ਪੜਚੋਲ ਕਰਨੀ ਹੈ ਫਿਰ ਸਾਡੀ ਥਾਂ ਕੋਈ ਨਹੀਂ। ਲੈਜਰ ਦੇ ਵਿੱਚ ਬੈਲੈਂਸ ਉਦੋਂ ਹੀ ਨਿਕਲਦਾ ਹੈ ਕਿ ਡੈਬਿਟ ਕੁਛ ਰਕਮ ਜ਼ਿਆਦਾ ਹੋਵੇ, ਕ੍ਰੈਡਿਟ ਜ਼ਿਆਦਾ ਹੋਵੇ, ਡੈਬਿਟ ਘੱਟ ਹੋਵੇ, ਬੈਲੈਂਸ ਨਿਕਲ ਆਉਂਦਾ। ਅਤੇ ਜਿੱਥੇ ਨੇੜੇ ਹੀ ਔਗਣ ਹੋਣ, ਗੁਣ ਹੋਵੇ ਹੀ ਕੋਈ ਨਾ, ਅਤੇ ਉੱਥੇ ਬੈਲੈਂਸ ਹੀ ਨਿਕਲ। ਹਜ਼ੂਰ ਨੇ ਇਸੀ ਵਾਸਤੇ ਆਖਿਆ, ਕਿਰਪਾ ਕਰੋ ਬੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਜੇ ਤੁਸੀਂ ਵਿਚਾਰ ਕੀਤੀ ਤਾਂ ਫਿਰ ਮੇਰੀ ਕੋਈ ਥਾਂ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਹਨ ਸਤਿਗੁਰ ਗੁਣੀ ਨਿਧਾਨ ਹੈ। ਕਿਹੜਾ ਵੱਡਾ ਗੁਣ ਹੈ ਭਾਈ ਸਾਹਿਬ ਗੁਰਦੇਵ ਜੀ ਵਿੱਚ? ਆਉਂਦੇ ਨੇ ਗੁਣ ਕਰ ਬਖਸ਼ੇ ਔਗੁਣ ਆਰ, ਇਹ ਵੱਡਾ ਗੁਣ ਹੈ। ਜੇ ਕੋਈ ਔਗੁਣ ਹਾਰਾ ਹਜ਼ੂਰ ਦੀ ਦਰਗਾਹ ਵਿੱਚ ਆ ਵੀ ਜਾਂਦਾ ਹਜ਼ੂਰ ਨਫ਼ਰਤ ਨਹੀਂ ਕਰਦੇ, ਔਖਾ ਨਹੀਂ ਬੋਲਦੇ, ਮਿੱਠ ਬੋਲੜੇ ਸਦਾ ਮਿੱਠਾ ਹੀ ਬੋਲਦੇ ਹਨ ਅਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿੱਚ ਮਿਲਾ ਲੈਂਦੇ ਹਨ। ਭਾਈ ਗੁਰਦਾਸ ਜੀ ਨੇ ਇੱਕ ਥਾਂ 'ਤੇ ਬੜਾ ਗਜ਼ਬ ਕੀਤਾ ਹੈ, ਮੈਂ ਇੱਕ ਬੇਨਤੀ ਕਰਾਂ ਤੁਹਾਡੀ ਸੇਵਾ ਵਿੱਚ, ਹਮੇਸ਼ਾ ਹੀ ਕਰਦਾ ਹੁੰਦਾ। ਇਹ ਇਤਨਾ ਵੱਡਾ ਮਹਾਨ ਜਹਾਜ਼ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਾਡੇ ਕੋਲ ਜਿਹੜੀ ਦੇਣ ਹੈ, ਇਹ ਪੜ੍ਹਨ ਵਾਸਤੇ ਹੈ, ਵਿਚਾਰਨ ਵਾਸਤੇ ਹੈ। ਯਤਨ ਕੀਤਾ ਕਰੋ, ਸਮਾਂ ਕੱਢਿਆ ਕਰੋ ਇਹਨੂੰ ਪੜ੍ਹਨ ਵਾਸਤੇ, ਇਹਨੂੰ ਵਿਚਾਰਨ ਵਾਸਤੇ। ਇਹ ਬਹੁਤ ਮਹਾਨ ਸਾਗਰ ਹੈ, ਲੋੜ ਹੈ ਇਹਦੇ ਟੁੱਬੇ ਲਾਉਣ। ਅਤੇ ਜਿਹੜਾ ਸਮੁੰਦਰ ਵੀ ਟੁੱਬੇ ਲਾਵੇਗਾ ਮੋਤੀ ਉਹਨੂੰ ਹੀ ਮਿਲਣਗੇ। ਇਸ ਮਹਾਨ ਸਾਗਰ ਵਿੱਚ ਟੁੱਬੇ ਲਾਉਣ ਵਾਲਾ ਜੀਵ ਜਦੋਂ ਸੋਹਣੇ ਸੁੰਦਰ ਮੋਤੀ ਗ੍ਰਹਿਣ ਕਰ ਲੈਂਦਾ ਹੈ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ। ਅਤੇ ਭਾਈ ਸਾਹਿਬ ਜੀ ਬੜੇ ਉਦਾਸ ਹਨ, ਅੱਜ ਬੜੇ ਧਿਆਨ ਨਾਲ ਬੈਠੇ। ਸਿੱਖ ਪੁੱਛਦਾ ਭਾਈ ਸਾਹਿਬ ਜੀ ਉਦਾਸ ਕਿਉਂ ਹੋ? ਆਖਣ ਲੱਗੇ ਅੱਜ ਗੁਰਦੇਵ ਜੀ ਦੀ ਇੱਕ ਤਾਰੀਫ ਸੁਣੀ ਹੈ ਇਸ ਵਾਸਤੇ ਉਦਾਸ ਹੋ ਗਏ। ਅਜੀਬ ਗੱਲ ਹੈ, ਸਤਿਗੁਰ ਜੀ ਦੀ ਤਾਰੀਫ ਸੁਣੀ ਹੈ ਅਤੇ ਖੁਸ਼ੀ ਦੀ ਗੱਲ ਹੈ, ਉਦਾਸ ਹੋਣ ਵਾਲੀ ਗੱਲ ਕੋਈ ਨਹੀਂ। ਆਖਣ ਲੱਗੇ ਨਹੀਂ ਤੈਨੂੰ ਨਹੀਂ ਪਤਾ, ਇਹ ਗੱਲ ਹੀ ਇਹੋ ਜਿਹੀ ਹੈ ਕਿ ਮੈਂ ਉਦਾਸ ਹੋ ਗਈ। ਐਸੀ ਕਿਹੜੀ ਗੱਲ ਹੈ ਜਿਸ ਕਰਕੇ ਤੁਸੀਂ ਉਦਾਸ ਹੋਏ? ਆਖਣ ਲੱਗੇ ਅੱਜ ਮੈਂ ਸੁਣਿਆ ਕਿ ਸਤਿਗੁਰ ਭਗਤ ਵਛੜ ਹੈ, ਆਪਣੇ ਭਗਤਾਂ ਨਾਲ ਪਿਆਰ ਕਰਦਾ, ਆਪਣੇ ਸੇਵਕਾਂ ਨਾਲ ਪਿਆਰ ਕਰਦਾ, ਆਪਣੇ ਪਿਆਰਿਆਂ ਨੂੰ ਆਪਣੇ ਕੋਲ ਆ ਕੇ ਬਿਠਾਉਂਦਾ, ਅਤੇ ਮੈਂ ਇਸ ਵਾਸਤੇ ਉਦਾਸ ਹੋ ਗਿਆ। ਭਾਈ ਸਾਹਿਬ ਜੀ, ਇਹਦੇ ਵਿੱਚ ਉਦਾਸੀ ਵਾਲੀ ਕਿਹੜੀ ਗੱਲ ਹੈ? ਜੇ ਆਪਣੇ ਪਿਆਰਿਆਂ ਨੂੰ ਉਹ ਪਿਆਰ ਕਰਦਾ ਹੈ ਤਾਂ ਇਹ ਤਾਂ ਬੜਾ ਵੱਡਾ ਮਹਾਨ ਗੁਣ ਹੈ ਉਹਦਾ। ਆਖਣ ਲੱਗੇ ਇਹ ਗੱਲ ਨਹੀਂ, ਮੇਰੇ ਮਨ ਦੇ ਵਿਚਾਰ ਪੈਦਾ ਹੋਏ, ਜੇ ਇਹ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ ਤਾਂ ਮੇਰੇ ਵਰਗੇ ਗੁਨਾਹਗਾਰ ਫਿਰ ਕਿੱਥੇ ਜਾਣਗੇ? ਇਸੇ ਵਾਸਤੇ ਮੈਂ ਉਦਾਸ ਹੋਇਆ। ਭਗਤ ਵਛੜ ਸੁਣ, ਜਦੋਂ ਮੈਂ ਸੁਣਿਆ ਕਿ ਗੁਰੂ ਭਗਤ ਵਛੜ ਹੈ, ਆਪਣੇ ਭਗਤਾਂ ਨਾਲ ਪਿਆਰ ਕਰਦਾ ਹੈ, ਭਗਤ ਵਛੜ ਸੁਣ, ਹੋਦ ਹੂੰ ਨਿਰਾਸ ਹਿਰਦੇ, ਪਰ ਫਿਰ ਮੈਂ ਪ੍ਰਸੰਨਤਾ ਹੋ ਗਈ, ਫਿਰ ਮੈਂ ਖੁਸ਼ੀ ਵੀ ਹੋ ਗਈ। ਇੱਕ ਹੋਰ ਗੱਲ ਸੁਣੀ, ਅਗਲੀ ਤੁਕ 'ਚ ਫਰਮਾਉਂਦੇ ਹੋਰ ਕਿਹੜੀ ਗੱਲ ਸੁਣੀ? ਆਖਣ ਲੱਗੇ ਜਿੱਥੇ ਸੁਣਿਆ ਭਗਤ ਵਛੜ ਹੈ, ਉੱਥੇ ਨਾਲ ਮੈਂ ਇਹ ਵੀ ਸੁਣਿਆ ਕਿ ਪਤਿਤ ਪਾਵਨ ਵੀ ਹੈ। ਇਸ ਵਾਸਤੇ ਮੈਨੂੰ ਤਰਵਾਸ ਮਿਲ ਗਈ ਹੈ, ਮੇਰੇ ਮਨ ਅੰਦਰ ਕੁਝ ਸ਼ਾਂਤੀ ਆ ਗਈ ਹੈ ਕਿ ਜੇ ਆਪਣੇ ਭਗਤਾਂ ਨੂੰ ਪਿਆਰ ਕਰਦਾ ਤਾਂ ਉੱਥੇ ਪਤਿਤਾਂ ਨੂੰ ਵੀ ਆਪਣੇ ਚਰਨਾਂ ਵਿੱਚ ਜ਼ਰੂਰ ਥਾਂ ਦਿੰਦਾ, ਅਤੇ ਹੁਣ ਮੈਨੂੰ ਕੋਈ ਡਰ ਨਹੀਂ। ਭਗਤ ਵਛੜ ਸੁਣ, ਹੋ ਤੂੰ ਨਿਰਾਸ ਹਿਰਦੇ, ਪਰ ਪਤਿਤ ਪਾਵਨ ਸੁਣ ਆਸਾ ਹੁਦਾਰ ਹੋ। ਹੁਣ ਮੇਰੇ ਮਨ 'ਚ ਆਸ ਵੱਧ ਗਈ ਹੈ ਕਿ ਮੈਨੂੰ ਵੀ ਇਹਦੇ ਚਰਨਾਂ ਵਿੱਚ ਥਾਂ ਮਿਲ ਜਾਏ। ਪਤਿਤ ਪਾਵਨ ਸੁਣ ਆਸਾ ਉਧਾਰ ਹੋ। ਭਾਈ ਸਾਹਿਬ ਜੀ, ਅਗਲੀ ਤੁਕ 'ਚ ਫਿਰ ਉਦਾਸੀ ਪ੍ਰਗਟ ਕਰਦੇ ਨੇ, ਆਉਂਦੇ ਨੇ ਅੱਜ ਇੱਕ ਹੋਰ ਗੱਲ ਸੁਣੀ। ਕੀ ਸੁਣਿਆ? ਕਹਿੰਦੇ ਨੇ ਮੈਂ ਸੁਣਿਆ ਕਿ ਗੁਰੂ ਅੰਤਰਯਾਮੀ ਵੀ ਹੈ, ਅਤੇ ਮੈਂ ਤਾਂ ਹੋਰ ਡਰ ਗਿਆ। ਭਾਈ ਸਾਹਿਬ ਜੀ, ਇਹਦੀ ਡਰਨ ਵਾਲੀ ਕਿਹੜੀ ਗੱਲ? ਕਹਿਣ ਲੱਗੇ ਜੇ ਗੁਰੂ ਅੰਤਰਯਾਮੀ ਹੈ ਤਾਂ ਫਿਰ ਮੈਂ ਆਪਣਾ ਮੈਂ ਕਿਹੜਾ ਮੂੰਹ ਲੈ ਕੇ ਚਰਨਾਂ ਵਿੱਚ ਜਾਵਾਂਗਾ? ਮੇਰੇ ਔਗਣਾਂ ਨੂੰ ਉਹ ਜਾਣਦਾ, ਉਹ ਅੰਤਰਯਾਮੀ ਹੈ, ਮੇਰੀਆਂ ਕਰਤੂਤਾਂ ਨੂੰ ਉਹ ਜਾਣਦਾ ਹੈ। ਜੇ ਅੰਤਰਯਾਮੀ ਹੈ ਫਿਰ ਮੈਂ ਉਹਦੇ ਦਰਬਾਰ 'ਚ ਕਿਵੇਂ ਜਾਵਾਂਗਾ? ਨਜ਼ਰ ਕੀਤਾ ਭਾਈ ਸਾਹਿਬ ਜੀ, ਆਂਦਨੇ ਅੰਤਰਯਾਮੀ ਸੁਣ, ਕੰਪਤ ਹੂੰ ਅੰਤਰਗਤ, ਮੇਰਾ ਅੰਦਰ ਕੰਬ ਗਿਆ ਕਿ ਮੈਂ ਜੇ ਹਜ਼ੂਰ ਦੀ ਦਰਗਾਹ 'ਚ ਗਿਆ ਅਤੇ ਮੇਰੇ ਔਗਣ ਦੇ ਮੇਰੇ ਮਾਲਕ ਨੂੰ ਪਤਾ ਲੱਗ ਜਾਣੀ ਹੈ ਅੰਤਰਯਾਮੀ ਜੋ ਹੋਇਆ। ਅੰਤਰਯਾਮੀ ਸੁਣ, ਕੰਪਤ ਹੂੰ ਅੰਤਰਗਤ, ਪਰ ਅਗਲੀ ਗੱਲ ਇੱਕ ਹੋਰ ਸੁਣੀ ਹੈ ਅਤੇ ਮੇਰੇ ਮਨ 'ਚ ਖੁਸ਼ੀ ਹੋ ਗਈ। ਉਹ ਕਿਹੜੀ? ਕਿ ਦਇਆ ਕੇ ਦਇਆ ਸੁਣ ਤੈ ਪਰਮ ਤਾਰ। ਜਿੱਥੇ ਉਹ ਅੰਤਰਯਾਮੀ ਹੈ ਉੱਥੇ ਦਿਆਲੂ ਵੀ ਹੈ, ਉੱਥੇ ਕਿਰਪਾਲੂ ਵੀ ਹੈ। ਇਹ ਔਗੁਣ ਬਖਸ਼ ਦਿੰਦਾ ਹੈ, ਔਗੁਣ ਚਿਤਾਰਦਾ ਨਹੀਂ। ਇਸ ਵਾਸਤੇ ਉਹ ਵੀ ਭੈ ਜੋ ਮੇਰੇ ਅੰਦਰ ਪੈਦਾ ਹੋਇਆ ਸੀ ਉਹ ਵੀ ਟਲ ਗਿਆ। ਦਇਆ ਕੇ ਦਇਆ ਸੁਣ ਭੈ ਪਰਮ ਤਾਰ। ਅੱਗੇ ਜਾ ਕੇ ਭਾਈ ਸਾਹਿਬ ਜੀ ਕਹਿੰਦੇ ਕਿ ਮੈਂ ਤਾਂ ਸਿੰਗਲ ਹਾਂ, ਸਿੰਗਲ ਦਾ ਦਰਖਤ ਕਿਸੇ ਕੰਮ ਨਹੀਂ ਆਉਂਦਾ। ਜੇ ਤੁਹਾਨੂੰ ਨਹੀਂ ਪਤਾ, ਫਿਰ ਆਸਾਂ ਦੀ ਵਾਰ ਦਾ ਕੀਰਤਨ ਤੁਸੀਂ ਬਹੁਤ ਸੁਣਦੇ ਹੀ ਹੋ, ਪਾਠ ਕਰਦੇ ਵੀ ਹੋ। ਸਿੰਗਲ ਰੁੱਖ ਸਰਾਇਆ ਅਤ ਦੀਰਘ ਅਤ ਮੁੱਚ, ਪਰ ਜਦੋਂ ਪੰਛੀ ਆਉਂਦੇ ਹਨ ਇਹ ਆਸ ਰੱਖ ਕੇ ਕਿ ਸ਼ਾਇਦ ਇੱਥੋਂ ਸਾਨੂੰ ਵੀ ਚੰਗਾ ਖਾਣਾ ਮਿਲ ਜਾਏ। ਅਤੇ ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਉਹ ਇਹ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਰਤ, ਕਿਉਂ ਕਿ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ। ਪਰ ਭਾਈ ਸਾਹਿਬ ਕਹਿੰਦੇ ਨੇ ਖੁਸ਼ਕਿਸਮਤੀ ਮੇਰੀ ਕਿ ਅਗਰ ਮੈਂ ਸਿੰਗਲ ਸਾਂ ਤਾਂ ਮੈਨੂੰ ਗੁਰੂ ਚੰਦਨ ਮਿਲ ਗਿਆ। ਚੰਦਨ ਦੇ ਵਿੱਚ ਇੱਕ ਤਾਰੀਫ ਹੈ ਕਿ ਚੰਦਨ ਦੇ ਨਾਲ ਕੋਈ ਵੀ ਦਰਖਤ ਉੱਗ ਪਵੇ ਇੱਕ ਬਾਂਸ ਨੂੰ ਛੱਡ ਕੇ, ਬਾਕੀ ਸਾਰੇ ਉਹ ਚੰਦਨ ਦੀ ਖੁਸ਼ਬੂ ਗ੍ਰਹਿਣ ਕਰ ਲੈਂਦੇ। ਕਬੀਰ ਜੀ ਨੇ ਕਿਹਾ, ਕਬੀਰ ਚੰਦਨ ਕਾ ਬਿਰਹਾ ਬਲਾ, ਬੇੜਿਓਂ ਢਾਕ ਪਲਾਸ, ਕੋਈ ਵੀ ਚੰਦਨ ਹੋਏ ਬਸੇ ਜੋ ਚੰਦਨ ਪਾ। ਅਤੇ ਭਾਈ ਸਾਹਿਬ ਜੀ ਕਹਿੰਦੇ ਨੇ ਮੈਂ ਗੁਰੂ ਰੂਪੀ ਚੰਦਨ ਦੀ ਛਾਂ ਹੇਠਾਂ ਆ ਕੇ ਬੈਠ ਗਏ, ਉਹ ਚੰਦਨ ਦੀ ਖੁਸ਼ਬੂ ਮੇਰੇ ਅੰਦਰ ਵੀ ਦਾਖਲ ਹੋ ਗਈ, ਮੈਂ ਸਤਿਗੁਰ ਦੇ ਨੇੜੇ ਹੋਰ ਹੋ ਗਿਆ। ਭਗਤ ਨਾਮਦੇਵ ਨੇ ਵੀ ਇਹ ਗੱਲ ਆਖੀ ਹੈ। ਆਖਣ ਲੱਗੇ, ਉਹ ਭਗਵਾਨ ਤੁਮ ਚੰਦਨ ਹਮ ਅਰਿੰਦ ਵਾਪਰੇ, ਪਰ ਮੇਰੇ ਚੰਗੇ ਬਾਗ ਮੇਰੀ ਖੁਸ਼ਕਿਸਮਤੀ ਸੰਗ ਤੁਮਹਾਰੇ ਵਾਸਾ, ਨੀਚ ਰੂਖ ਤੇ ਊਚ ਬਹਿ ਹੈ ਗੰਧ ਸੁਗੰਧ ਨਿਵਾਸਾ, ਜਿਸ ਗਲੀ ਵਿੱਚੋਂ ਗੁਰੂ ਸਿੱਖ ਲੰਘ ਜਾਏ, ਜਿਹਦਾ ਜੀਵਨ ਚੰਗਾ ਹੋਵੇ, ਜਿਹਦੇ ਅੰਦਰੋਂ ਗੁਰੂ ਨਾਨਕ ਦੀ ਖੁਸ਼ਬੂ ਆਵੇ, ਫਿਰ ਪ੍ਰਤੀਤ ਕਰੋ ਕਿ ਤਾਂ ਗੁਰੂ ਨਾਨਕ ਰੂਪੀ ਚੰਨਨ ਬਿਰਛ ਹੇਠਾਂ ਜ਼ਰੂਰ ਬੈਠ ਕੇ ਆਇਆ ਹੈ। ਇਹਨੇ ਗੁਰੂ ਨਾਨਕ ਰੂਪੀ ਚੰਨਨ ਦੀ ਸੰਗਤ ਕੀਤੀ ਹੈ, ਜਿਸ ਸੰਗਤ ਦਾ ਸਦਕਾ ਇਹਦੇ ਅੰਦਰ ਗੁਰੂ ਨਾਨਕ ਦੀ ਸੁਗੰਧ ਆ ਰਹੀ ਹੈ, ਗੁਰਮਤਿ ਦੀ ਸੁਗੰਧ ਆ ਰਹੀ ਹੈ। ਜੇ ਗੁਰਮਤਿ ਦੀ ਸੁਗੰਧ ਨਹੀਂ ਆਈ, ਫਿਰ ਮਹਿਸੂਸ ਕਰਕੇ ਹਾਲੀ ਸੰਗਤ ਨਹੀਂ ਕੀਤੀ, ਹਾਲੀ ਸੰਗਤ ਨਹੀਂ ਕੀਤੀ। ਤਾਂ ਹਜ਼ੂਰ ਜੀ ਕਹਿੰਦੇ ਨੇ, ਪਿਆਰਿਓ, ਜਿਸ ਮਾਲਕ ਦੇ ਕਦਮਾਂ ਵਿੱਚ ਬੈਠੇ, ਜਿਸ ਸਤਿਗੁਰ ਦੇ ਚਰਨਾਂ ਵਿੱਚ ਬੈਠੇ, ਇਹਦਾ ਗੁਣ ਹੀ ਇੱਕ ਬੜਾ ਮਹਾਨ ਹੈ। ਜੇ ਔਗੁਣ ਕਰਕੇ ਆਈਏ, ਨਫ਼ਰਤ ਨਹੀਂ ਕਰਦਾ, ਵੇਸਵਾ ਦੇ ਦਰਵਾਜ਼ੇ 'ਤੇ ਵੀ ਜਾ ਕੇ ਸਿੱਖ ਖੜਾ ਹੋ ਜਾਏ, ਇਹ ਨਫ਼ਰਤ ਨਹੀਂ ਕਰਦਾ, ਇਹ ਪਿਆਰ ਦੇ ਨਾਲ ਸਮਝਾਉਂਦਾ ਹੈ। ਆਖਦਾ ਸ਼ਕਲੋਂ ਸੂਰਤ ਸਿੱਖ ਲੱਗਣਾ ਹੈ, ਅਤੇ ਅੰਮ੍ਰਿਤ ਵੇਲੇ ਤਾਂ ਸਿੱਖ ਸੁਖਮਨੀ ਪੜ੍ਹਦਾ ਚੰਗਾ ਲੱਗਦਾ, ਆਸਾਂ ਦੀ ਵਾਰ ਚਾਹੁੰਦਾ ਚੰਗਾ ਲੱਗਦਾ, ਅਤੇ ਤੂੰ ਰੇਸਵਾ ਦੇ ਦਰਵਾਜ਼ੇ 'ਤੇ। ਕਬੀਰ ਜੀ ਨੇ ਆਖਿਆ, ਕਬੀਰ ਸਤਿਗੁਰ ਸੂਰਮੇ ਵਾਹਿਆ ਮਾਨ ਜੋ ਦੇ, ਇੱਕੋ ਪੀਰ ਮਾਰਿਆ ਕਰਗੀਆਂ ਵਾਲੇ ਨੇ, ਐਸੀ ਤਾਂ ਪਹਿਰੇਦਾਰ ਦੇ ਰੂਪ ਵਿੱਚ, ਐਸੀ ਤਾਂ ਚੌਕੀਦਾਰ ਦੇ ਰੂਪ ਵਿੱਚ, ਕਰਵਾਦਾ ਕੀਤਾ ਹੋਇਆ ਸੀ। ਤੇਰਾ ਨਾਂ ਕੀ ਹੈ? ਮੇਰਾ ਨਾਂ ਜੋਗਾ। ਬੱਚੂ ਜੇ ਤੇਰੇ ਤੂੰ ਤੇਰਾ ਨਾਂ ਜੋਗਾ ਤਾਂ ਕਿਹਦੇ ਯੋਗ ਹੈ? ਹਜ਼ੂਰ ਮੈਂ ਤੁਹਾਡੇ ਯੋਗ ਹਾਂ, ਜੇ ਤੂੰ ਮੇਰੇ ਯੋਗ ਹਾਂ ਤਾਂ ਫਿਰ ਮੈਂ ਵੀ ਤੇਰੇ ਯੋਗ। ਵਾਦਾ ਨਿਭਾਉਣ ਦੀ ਖਾਤਰ ਮੇਰੇ ਹਜ਼ੂਰ ਨੇ ਔਗੁਣ ਨਹੀਂ ਚਿਤਾਰਿਆ, ਤੂੰ ਗੁਰਸਿੱਖ ਹੋ ਕੇ ਵੇਸਵਾ ਦੇ ਦਰਵਾਜ਼ੇ ਉੱਤੇ ਨਹੀਂ, ਇੱਕ ਬਚਨ ਦੇ ਨਾਲ ਹੀ ਯੋਗਾ ਉਸਨੂੰ ਗਾਇਲ ਕਰ ਦਿੱਤਾ, ਪਛਤਾਵਾ ਲੈ ਕੇ ਅਨੰਤਪੁਰ ਦੀ ਧਰਤੀ ਵਾਲੇ ਪਾਸੇ ਤੁਰਤੇ ਅਤੇ ਕਲਗੀਆਂ ਦੇ ਚਰਨਾਂ ਨੇ ਜਾ ਕੇ ਕਹਿ। ਅੱਜ ਅਸੀਂ ਵੀ ਇਹ ਅਰਦਾਸ ਕਰਨੀ, ਉਹ ਮੇਰੇ ਮਾਲਕ ਤੂੰ ਮਿੱਠ ਬੋਲ ਰਿਹਾ ਹੈ, ਤੂੰ ਔਗਣ ਨਹੀਂ ਚਿਤਾਵੜਾ, ਬਖਸ਼ ਕਰ, ਰਹਿਮਤ ਕਰ, ਸਾਡੀ ਝੋਰੀ ਵਿੱਚ ਇਹ ਦਾਤ ਪਾ ਦੇ। ਭਾਈ ਨੰਦ ਲਾਲ ਨੇ ਵੀ ਤੈਨੂੰ ਕਿਸੇ ਜ਼ਮਾਨੇ ਵਿੱਚ ਆਖਿਆ ਸੀ, ਕਲਗੀਆਂ ਵਾਲੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਨੇ ਆਖਿਆ ਸੀ, ਗਾਰ ਗੁਨਾਹਗਾਰ ਹੈ, ਅਗਰ ਮੈਂ ਗੁਨਾਹਗਾਰ ਹਾਂ, ਹੱਕ ਬਖਸ਼ਿੰਦਾ ਹਾਂ, ਤੂੰ ਤਾਂ ਬਖਸ਼ਣਹਾਰ ਹੈ, ਮੇਰਾ ਸੁਭਾਅ ਹੈ ਔਗਣ ਕਰਨਾ, ਮੇਰਾ ਸੁਭਾਅ ਹੈ ਹਮਰੋ ਸੁਹਾਓ। ਪੰਜਵੇਂ ਪਾਤਸ਼ਾਹ ਕਹਿੰਦੇ, ਹਮਰੋ ਸੁਹਾਓ, ਮੇਰਾ ਸੁਭਾਅ ਬਣ ਗਿਆ ਸਦਾ ਸਦ ਭੂਲਣ, ਸਦਾ ਹੀ ਭੁੱਲਾਂ ਕਰਨੀਆਂ, ਪਰ ਤੁਮ ਰੋਬੇ ਤਤ ਭੁਗਰਨ, ਤੇਰਾ ਬਿਰਧ ਹੈ ਪੱਤਾਂ ਦਾ ਉਦਗਾਰ ਕਰਨਾ, ਤੂੰ ਮੇਰੇ ਔਗਣਾਂ ਵੱਲ ਨਾ ਵੇਖ, ਆਪਣੇ ਬਿਰਧ ਬਾਣ ਦੀ ਲਾਜ ਰੱਖ, ਤੇਰਾ ਬਿਰਧ ਹੈ ਉਧਾਰ ਕਰਨਾ, ਆਪਣੇ ਬਿਰਧ ਬਾਣ ਦੀ ਲਾਜ ਰੱਖ। ਤੋ ਸਤਿਗੁਰ ਜੀ ਕਹਿੰਦੇ ਨੇ, ਕੌੜਾ ਬੋਲ ਨਾ ਜਾਣਾ, ਜਾਣਦਾ ਹੀ ਨਹੀਂ, ਆਉਂਦਾ ਹੀ ਨਹੀਂ, ਉਸ ਦਾ ਸਭ ਦੀ ਡੂੰਘਾਈ ਵਿੱਚ ਜਾਓ, ਮਿੱਠ ਬੋਲਦਾ ਜੀ। ਆ ਸੱਜਣ ਸਵਾਮੀ ਮੋਹਰਾ, ਹਾਂ ਸੰਭਲ ਥੱਕੀ ਜੀ, ਇਸ ਅੱਖਰ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰ। ਸਾਡੇ ਪੰਜਾਬ ਵਿੱਚ ਆਮ ਕਹਾਵਤ ਹੈ, ਕੋਈ ਨਿੱਛ ਮਾਰੇ ਤੇ ਆਉਂਦੇ ਨੇ ਖਬਰੇ ਕਿਸੇ ਯਾਦ ਕੀਤਾ, ਕਿਸੇ ਸੰਭਾਲ ਕੀਤੀ, ਕਿਸੇ ਨੂੰ ਚੇਤੇ ਕੀਤਾ। ਤਾਂ ਸੰਭਾਲ ਲਫ਼ਜ਼ ਚੇਤੇ ਕਰਨ ਦਾ ਹੈ। ਤਾਂ ਜ਼ਰੂਰ ਕਹਿੰਦੇ ਨੇ, ਹਾਂ ਸੰਭਲ ਥੱਕੀ ਜੀ, ਮੈਂ ਸੰਭਾਲ ਸੰਭਾਲ ਕੇ ਥੱਕ ਗਈ, ਯਾਦ ਕਰ ਕਰਕੇ ਥੱਕ ਗਈ, ਕਿਧਰੇ ਇੱਕ ਵਾਰੀ ਤਾਂ ਮੈਨੂੰ ਪਤਾ ਲੱਗੇ ਕੋਈ ਇੱਕ ਵੀ ਜਗ੍ਹਾ 'ਤੇ ਇਹ ਕੌੜਾ ਬੋਲਿਆ ਹੋਵੇ, ਪਰ ਮੇਰੀ ਯਾਦ 'ਚ ਹਜੇ ਤੱਕ ਮੈਨੂੰ ਕੋਈ ਨਹੀਂ ਆਇਆ। ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਮੱਕੇ ਦੇ ਲੋਕਾਂ ਨੇ ਲੱਤੋਂ ਫੜ ਕੇ ਘਸੀਟਿਆ, ਇਹ ਕੌੜਾ ਨਹੀਂ ਬੋਲਿਆ, ਇਹ ਮਿੱਠਾ ਬੋਲਿਆ। ਮਿੱਠ ਬੋਲਦਾ ਜੋ ਹੋਇਆ, ਅਸੀਂ ਅੱਜ ਮਿੱਠ ਬੋਲੇ ਦੇ ਚਰਨਾਂ 'ਚ ਬੈਠੇ ਹੋਏ ਹਾਂ, ਅਤੇ ਫਿਰ ਸਿੱਖ ਲਈਏ ਇਹ ਗੁਣ, ਅਸੀਂ ਵੀ ਸਿੱਖ ਲਈਏ ਤਾਂ। ਮਿੱਠ ਬੋਲਦਾ ਜੀ ਹਰ ਸੱਜਣ ਸੁਆਮੀ ਮੋਹਰਾ, ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕਿਉਂ ਨਹੀਂ ਬੋਲਦਾ? ਅਗਲੀ ਤੋਪੇ ਜਵਾਬ ਹੈ, ਕੌੜਾ ਬੋਲਣਾ ਜਾਣੇ ਜਾਣਦਾ ਹੀ ਨਹੀਂ, ਕੌੜਾ ਬੋਲਣਾ ਆਉਂਦਾ ਹੀ ਨਹੀਂ ਸੁ, ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ। ਇਹ ਅਗਲਾ ਬੜਾ ਵੱਡਾ ਗੁਣ ਔਗੁਣ ਕੋ ਨਮਸਕਾਰ, ਉਹ ਮੇਰੇ ਮਾਲਕ ਤੂੰ ਹੱਥ ਲਿਖੇ ਔਰ ਮੈਨੂੰ ਕੋਈ ਨਾ ਚਿਤਾਏ। ਅੱਜ ਅਸੀਂ ਵੀ ਤੇਰੇ ਚਰਨਾਂ ਵਿੱਚ ਅਰਦਾਸ ਪਾਉਂਦੇ ਹਾਂ, ਤੇਰੇ ਚਰਨਾਂ ਵਿੱਚ ਜੋਗੜੀ ਕਰਦੇ ਹਾਂ। ਹਾਂ ਤਾਂ ਗੁਨਾਹ ਕਰ, ਕਿਤਨਾ ਹੱਕ ਵੀ ਨਹੀਂ ਸਾਡਾ, ਅਸੀਂ ਆਖ ਸਕੀਏ ਤੈਨੂੰ ਕਿਆ ਮੂੰਹ ਲੈ, ਕਿਆ ਦੇਣਾ ਕਿਆ ਮੂੰਹ ਲੈ, ਬੋਲੂ ਅਰਦਾਸ ਮੈਂ ਕਿਹੜਾ ਮੂੰਹ ਲੈ ਕੇ ਤੇਰੀ ਦਰਗਾਹ ਵਿੱਚ ਅਰਦਾਸ ਪਾਵਾਂ, ਮੈਂ ਤਾਂ ਅਰਦਾਸ ਕਰਨ ਜੋਗਾ ਵੀ ਨਹੀਂ। ਕਿਆ ਮੂੰਹ ਲੈ, ਬੋਲੂ ਅਰਦਾਸ ਪਾਪ ਪੁੰਨ ਦੋਵੇਂ ਸਾਖੀ ਪਾਸ, ਮੈਂ ਕਿਵੇਂ ਦਰਗਾਹ ਵਿੱਚ ਤੇਰੇ ਚਰਨਾਂ ਜਾ ਕੇ ਅਰਦਾਸ ਕਰਾਂ। ਪਰ ਮੈਨੂੰ ਫਖਰ ਹੈ ਕਿ ਔਗਣ ਕੋ ਨਾ ਚਿਤਾਰੇ ਉਜਤਾਰਦਾ, ਇਸ ਵਾਸਤੇ ਮੇਰੇ ਔਗਣ ਵੀ ਨਾ ਚਿਤਾਈ, ਮੇਰੀਆਂ ਭੁੱਲਾਂ ਵੀ ਨਾ ਚਿਤਾਈਆਂ, ਮੇਰੀਆਂ ਭੁੱਲਾਂ ਨੂੰ ਵਿਸਾਰ ਕੇ, ਮੇਰੇ ਔਗਣਾਂ ਨੂੰ ਵਿਸਾਰ ਕੇ, ਹੇ ਪਤਿਤ ਪਾਵਨ ਤੇਰਾ ਬਿਰਧ ਹੈ, ਆਪਣੇ ਬਿਰਧ ਬਾਣੀ ਦੀ ਲਾਜ ਰੱਖ, ਹਮਰੋ ਸਹਾਓ ਸਾਡਾ ਸੁਭਾਅ ਬਣ ਗਿਆ ਵੇ, ਹਮਰੋ ਸਹਾਓ ਸਦਾ ਸਦਪੂਰਨ ਤਦ ਤੁਮਰੋ ਬਿਰਧ ਪਤਿਤ ਪੁੱਤਰ ਸਾਏ ਪਿਆਰੇ ਜੋ ਉਹ ਇੱਕ ਵਾਰੀ ਪੁਕਸਾਇਆ। ਔਗਣ ਕੋ ਨ ਚਿਤਾਰੇ ਹਉ ਸੰਬਲ ਥੱਕੀ ਸਰਬ ਨਿਵਾਸ।